ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਦੇ
ساتھیو، خداوند دی تعریف دے لئی ہنے تواڈی خدمت چ جڑا خوبصورت تے گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ ساتھیو، اج دے پروگرام چ میں تانوں دساں گی کہ بچے اپنے والدین دا وقت تے توجہ مانگدے نے، تے ساتھیو بچیاں نوں کامیاب انسان بنان دے لئی ਅਸੀਂ ਆਪਣੇ ਵੱਡੇ ਬਜ਼ੁਰਗਾਂ ਤੋਂ ਇਹ ਮਿਸਾਲ ਸੁਣਦੇ ਆਏ ਹਾਂ ਕਿ ਦੋ ਸੋਨੇ ਦਾ ਨਵਾਲਾ ਲੇਕਿਨ ਵੇਖੋ ਸ਼ੇਰ ਦੀ ਨਿਗਾਹ ਨਾਲ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਇੰਸ ਤੇ ਕੰਪਿਊਟਰ ਟੈਕਨੋਲੋਜੀ ਦੇ ਇਸ ਜਦੀਦ ਦੌਰ 'ਚ ਕੀ ਇਹ ਪੁਰਾਣੇ ਮੁਹਾਵਰੇ ਅੱਜ ਵੀ ਉਸੇ ਤਰ੍ਹਾਂ ਹੀ ਪੁਰ ਅਸਰ ਤੇ ਸੱਚੇ ਨੇ ਜਿਵੇਂ ਕਿ ਸਦੀਆਂ ਤੋਂ ਸਮਝੇ ਜਾ ਰਹੇ ਨੇ। ਸਾਥੀਓ, ਹਕੀਕਤ ਇਹ ਵੇ ਕਿ ਇਸ ਬਾਰੇ 'ਚ ਸ਼ਾਇਦ ਸਾਡੇ ਆਪਣੇ ਜ਼ਿਹਨਾਂ 'ਚ ਵੀ ਕੋਈ ਵਾਜ਼ਿਆ ਖਾਕਾ ਨਹੀਂ। ਇਹੋ ਹੀ ਵਜ੍ਹਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੈਰ ਵਾਜ਼ਿਆ, ਗੈਰ ਮਤਵਾਜ਼ਨ ਤੇ ਬੇਮਕਸਦ ਮੁਸਤਕਬਲ ਦੀ ਤਰਫ ਧਕੇਲ ਰਹੇ ਹਾਂ। ਅੱਜ ਦੇ ਜਦੀਦ ਬਾਪ ਦੀ ਇੱਕ ਆਮ ਤਸਵੀਰ ਐਵੇ ਕਿ ਉਹਦੇ ਕੋਲ ਇੱਕ ਅੱਛੀ ਮਜ਼ਬੂਤ ਮੁਲਾਜ਼ਮਤ ਤੇ ਹੈ ਵੇ। ਉਹ ਆਪਣੇ ਖਾਨਦਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਲੀ ਤੌਰ ਤੇ ਖੁਸ਼ਹਾਲ ਵੇਖਣਾ ਚਾਹੁੰਦਾ ਏ, ਤੇ ਉਹਨੇ ਦਿਨ ਰਾਤ ਇੱਕ ਘਰ ਰੱਖਿਆ ਏ, ਲੇਕਿਨ ਬੱਚਿਆਂ ਦੇ ਲਈ ਉਹਦੇ ਕੋਲ ਵਕਤ ਨਹੀਂ। ਇਸੇ ਤਰ੍ਹਾਂ ਮੁਲਾਜ਼ਮਤ ਪੇਸ਼ਾ ਮਾਂ ਦਾ ਇਹ ਹਾਲ ਏ ਕਿ ਉਹਦੇ ਬੱਚਿਆਂ ਨੂੰ ਜਦੀਦ ਦੌਰ ਦੀਆਂ ਤਮਾਮ ਸਹੂਲਤਾਂ ਤੇ ਹਾਸਿਲ ਨੇ, ਮਿਆਰੀ ਜ਼ਿੰਦਗੀ ਜ਼ਿਆਦਾ ਤੋਂ ਜ਼ਿਆਦਾ ਬੁਲੰਦ ਏ, ਤੇ ਉਹਦੇ ਬੱਚੇ ਅੱਛੇ ਤੇ ਮਹਿੰਗੇ ਸਕੂਲਾਂ 'ਚ ਤਾਲੀਮ ਹਾਸਿਲ ਕਰ ਰਹੇ ਨੇ। ਚੁਨਾਚਾ ਇਸ ਭੱਜ ਦੌੜ 'ਚ ਉਹਦਾ ਜ਼ਿਆਦਾਤਰ ਵਕਤ ਕਾਰ ਤੋਂ ਬਾਹਰ ਹੀ ਗੁਜ਼ਰਦਾ ਏ। ਕੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੱਚਿਆਂ ਨੂੰ ਅੱਛੇ ਸਕੂਲਾਂ 'ਚ ਤਾਲੀਮ ਦਿਲਵਾਉਣ 'ਚ ਉਹ ਹਮੇਸ਼ਾ ਕਾਮਯਾਬ ਤੇ ਅੱਛੇ ਇਨਸਾਨ ਬਣਨਗੇ? ਅਫਸੋਸ ਦੀ ਗੱਲ ਤੇ ਇਹ ਵੇ ਕਿ ਸਾਡੇ 'ਚੋਂ ਬਹੁਤ ਸਾਰੇ ਲੋਕਾਂ ਦੇ ਕੋਲ ਸੋਚਣ ਦੇ ਲਈ ਵੀ ਇੰਨਾ ਵਕਤ ਨਹੀਂ ਰਿਹਾ। ਬੱਚਿਆਂ ਦੇ ਬਾਜ਼ ਮਾਹਿਰੀ ਨੇ ਨਫਸੀਆਤ ਦੀ ਰਾਏ ਇਹ ਵੇ ਕਿ ਉਹ ਬੱਚੇ ਜਿਹੜੇ ਆਮ ਸਕੂਲਾਂ 'ਚ ਪੜ੍ਹਦੇ ਨੇ ਲੇਕਿਨ ਉਹਨਾਂ ਨੂੰ ਵਾਲਦੈਨ ਦੀ ਖਾਸ ਤਵੱਜਾ ਹਾਸਿਲ ਰਹਿੰਦੀ ਏ, ਉਹ ਮਹਿੰਗੇ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਮੁਕਾਬਲੇ 'ਚ ਜ਼ਿਆਦਾ ਅੱਛੇ ਨਤਾਇਜ ਹਾਸਿਲ ਕਰਦੇ ਨੇ। ਸੋ ਇਹਦੇ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਬੱਚੇ ਨਾ ਸਿਰਫ ਮਹਿੰਗੇ ਸਕੂਲਾਂ 'ਚ ਪੜ੍ਹ ਕੇ ਹੀ ਕਾਮਯਾਬ ਹੁੰਦੇ ਨੇ ਬਲਕਿ ਉਹਨਾਂ ਨੂੰ ਮਾਂ ਬਾਪ ਦੀ ਖਾਸ ਤਵੱਜਾ ਦੀ ਵੀ ਜ਼ਰੂਰਤ ਹੁੰਦੀ ਏ। ਵਕਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬੱਚਿਆਂ ਦੀ ਬਿਹਤਰ ਤਾਲੀਮ ਤੇ ਤਰਬੀਅਤ ਤੇ ਉਹਨਾਂ ਨੂੰ ਨਜ਼ਮੋ ਜ਼ਬਤ ਸਿਖਾਉਣ ਦੇ ਲਈ ਮੁਨਾਸਿਬ ਡਾਂਟ ਤੇ ਤਰਬੀਅਤ ਵੀ ਜ਼ਰੂਰੀ ਏ। ਬੱਚਿਆਂ ਨੂੰ ਅੱਛਾਈ ਤੇ ਬੁਰਾਈ ਦੀ ਤਮੀਜ਼ ਸਿਖਾਈ ਜਾਣੀ ਚਾਹੀਦੀ ਏ, ਤੇ ਇਹਦੇ ਲਈ ਕੁਝ ਅਸੂਲਾਂ ਤੇ ਅਮਲ ਕਰਨਾ ਬਹੁਤ ਹੀ ਜ਼ਰੂਰੀ ਏ। ਬੱਚਿਆਂ ਨੂੰ ਖਸੂਸੀ ਵਕਤ ਦੇਣਾ ਪੈਂਦਾ ਏ। ਹਕੀਕਤ ਤੇ ਇਹ ਕਿ ਅੱਜ ਕੱਲ੍ਹ ਦਾ ਦੌਰ ਇਸ ਗੱਲ ਦਾ ਤਕਾਜ਼ਾ ਕਰਦਾ ਏ ਕਿ ਜਿਸ ਕਦਰ ਹੋ ਸਕੇ ਵਾਲਦੈਨ ਨਾ ਸਿਰਫ ਆਪਣੇ ਬੱਚਿਆਂ ਨੂੰ ਵਕਤ ਦੇਣ ਬਲਕਿ ਉਹਨਾਂ ਦੀ ਰਹਿਨਮਾਈ ਵੀ ਕਰਨ ਤੇ ਹਰ ਤਰ੍ਹਾਂ ਨਾਲ ਉਹਨਾਂ ਨੂੰ ਮਦਦ ਫਰਾਹਮ ਕਰਨ ਤਾਂ ਕਿ ਉਹਨਾਂ ਦੀਆਂ ਸ਼ਾਉਰੀ ਤੇ ਫਿਕਰੀ ਸਲਾਹਤਾਂ ਨਿਖਰ ਕੇ ਸਾਹਮਣੇ ਆਉਣ। ਬੱਚਿਆਂ ਨੂੰ ਅਗਰ ਮੁਨਾਸਿਬ ਤਵੱਜਾ ਨਾ ਮਿਲੇ ਤੇ ਉਹਨਾਂ ਦੀ ਸ਼ਖਸੀਅਤ ਬਰਬਾਦ ਹੋ ਜਾਂਦੀ ਏ। ਇੱਕ ਹੀ ਵਕਤ 'ਚ ਮਸਬਤ ਤੇ ਮਨਫੀ ਰਵੱਈਆਂ 'ਚ ਬੱਚੇ ਉਲਝੇ ਰਹਿੰਦੇ ਨੇ। ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਹੋ ਪਾਉਂਦਾ ਕਿ ਕਿਹੜੀ ਚੀਜ਼ ਠੀਕ ਏ ਤੇ ਕਿਹੜੀ ਗਲਤ ਏ, ਤੇ ਅਕਸਰ ਐਸੇ 'ਚ ਬੱਚੇ ਗਲਤ ਰਸਤੇ ਤੇ ਵੀ ਚੱਲਣਾ ਸ਼ੁਰੂ ਕਰ ਦਿੰਦੇ ਨੇ। ਸਾਥੀਓ, ਬੱਚਿਆਂ ਦੀ ਇੱਕ ਮਾਰੂਫ ਮਾਹਿਰ ਨਫਸੀਆਤ ਦਾ ਕਹਿਣਾ ਹੈ ਕਿ ਦੁਨਿਆਵੀ ਖੁਸ਼ੀਆਂ ਹਾਸਿਲ ਕਰਨ ਦੀ ਕੋਸ਼ਿਸ਼ 'ਚ ਵਾਲਦੈਨ ਦੀ ਅਕਸਰੀਅਤ ਜ਼ਿਹਨੀ ਤੇ ਜਿਸਮਾਨੀ ਤੌਰ 'ਤੇ ਇਸ ਕਦਰ ਮਸਰੂਫ ਰਹਿੰਦੀ ਏ ਕਿ ਉਹੀ ਬੱਚੇ ਉਹਨਾਂ ਦੀ ਤਵੱਜਾ ਤੋਂ ਮਹਿਰੂਮ ਰਹਿੰਦੇ ਨੇ ਜਿਨ੍ਹਾਂ ਦੇ ਲਈ ਉਹ ਸਾਰੀ ਮਿਹਨਤ ਤੇ ਜੱਦੋਜਹਿਦ ਕਰ ਰਹੇ ਹੁੰਦੇ ਨੇ। ਉਹਨਾਂ ਦੇ ਕੋਲ ਇੰਨਾ ਵਕਤ ਹੀ ਨਹੀਂ ਬਚਦਾ ਕਿ ਉਹ ਆਪਣੇ ਬੱਚਿਆਂ ਦੀ ਮਸਰੂਫੀਆਤ, ਮਸਾਇਲ, ਦਿਲਚਸਪੀਆਂ ਅਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣ ਸਕਣ। ਚੁਨਾਚਾ ਲਾਜ਼ਮੀ ਤੌਰ 'ਤੇ ਬੱਚੇ ਨਾ ਸਿਰਫ ਅੱਛਾਈ ਤੇ ਬੁਰਾਈ ਦੇ ਤਸੱਵਰ ਤੋਂ ਆਗਾਹੀ ਹਾਸਿਲ ਨਹੀਂ ਕਰ ਪਾਉਂਦੇ ਬਲਕਿ ਕਾਮਯਾਬ ਸ਼ਖਸੀਅਤ ਦੀ ਤਾਮੀਰ ਦੇ ਲਈ ਵੀ ਕਈ ਸਾਦਾ ਤੇ ਇੰਤਹਾਈ ਜ਼ਰੂਰੀ ਚੀਜ਼ਾਂ ਤੋਂ ਵੀ ਨਾਵਾਕਿਫ ਰਹਿੰਦੇ ਨੇ। ਹਕੀਕਤ ਇਹ ਵੇ ਕਿ ਅਗਰ ਕੋਈ ਮਾਂ ਆਪਣੇ ਬੱਚੇ ਨੂੰ ਸਿਹਤ ਦੇ ਬੁਨਿਆਦੀ ਅਸੂਲ, ਮਾਸ਼ਰਤੀ ਅਦਬੋ ਅਦਾਬ, ਲਿਹਾਜ਼, ਵੱਡਿਆਂ ਦੀ ਇੱਜ਼ਤ ਤੇ ਛੋਟਿਆਂ ਨਾਲ ਪਿਆਰ ਨਾਲ ਪੇਸ਼ ਆਉਣ ਦੀ ਹਦਾਇਤ ਕਰੇ ਤੇ ਇਹ ਸਾਰੀਆਂ ਗੱਲਾਂ ਬੱਚੇ ਨੂੰ ਸਿਖਾਏ ਤੇ ਫਿਰ ਬੱਚਾ ਯਕੀਨਨ ਇੱਕ ਅੱਛਾ ਇਨਸਾਨ ਬਣੇਗਾ। ਸਾਥੀਓ, ਵਾਲਦੈਨ ਨੂੰ ਇਹ ਚਾਹੀਦਾ ਹੈ ਕਿ ਬੱਚਿਆਂ ਦੀ ਸਰਗਰਮੀਆਂ ਤੇ ਨਜ਼ਰ ਰੱਖਣ ਤੇ ਅਗਰ ਉਹਨਾਂ 'ਚ ਕੋਈ ਐਸੀ ਮਨਫੀ ਸਰਗਰਮੀ ਪ੍ਰਵਾਨ ਚੜ੍ਹ ਰਹੀ ਏ ਤੇ ਫੌਰਨ ਉਹਨੂੰ ਰੋਕਣ। ਸਾਥੀਓ, ਯਾਦ ਰੱਖੋ ਕਿ ਛੋਟੇ ਬੱਚੇ ਦੇ ਮੁਕਾਬਲੇ 'ਚ ਜਿਹੜਾ ਬੱਚਾ 6-7 ਸਾਲ ਦਾ ਹੋਏ ਉਹਨੂੰ ਜ਼ਿਆਦਾ ਤਵੱਜਾ ਦੀ ਜ਼ਰੂਰਤ ਹੁੰਦੀ ਏ ਕਿਉਂਕਿ ਇਸ ਉਮਰ ਦਾ ਬੱਚਾ ਸੋਚਣ ਤੇ ਮਹਿਸੂਸ ਕਰਨ ਦੀ ਸਲਾਹੀਅਤ ਰੱਖਦਾ ਏ। ਸਾਥੀਓ, ਆਪਣੇ ਬੱਚਿਆਂ ਨੂੰ ਵਕਤ ਦਵੋ, ਚਾਹੇ ਕਿੰਨੀ ਹੀ ਮਸਰੂਫੀਅਤ ਕਿਉਂ ਨਾ ਹੋਏ। ਆਪਣੇ ਬੱਚਿਆਂ ਦੇ ਲਈ ਖਾਸ ਤੌਰ 'ਤੇ ਕੁਝ ਵਕਤ ਕੱਢੋ ਜਿਹੜਾ ਸਿਰਫ ਤੇ ਸਿਰਫ ਉਹਨਾਂ ਦੇ ਲਈ ਮਖਸੂਸ ਹੋਏ। ਉਸ ਵਕਤ 'ਚ ਤੁਸੀਂ ਉਹਨਾਂ ਦੇ ਦੋਸਤ ਬਣ ਜਾਓ, ਉਹਨਾਂ ਦੇ ਨਾਲ ਹਰ ਮਾਮਲੇ 'ਤੇ ਬਹਿਸ ਕਰੋ ਤੇ ਉਹਨਾਂ ਦੀ ਸੁਣੋ ਕਿ ਉਹ ਤੁਹਾਨੂੰ ਕੀ ਦੱਸਣਾ ਚਾਹੁੰਦੇ ਨੇ, ਕਿਉਂਕਿ ਬੱਚਾ ਆਪਣੀ ਉਮਰ ਦੇ ਨਾਲ ਨਾਲ ਜ਼ਿਹਨੀ ਨਸ਼ੁਨੁਮਾ ਦੇ ਮੁਖਤਲਿਫ ਮਰਹਲੇ ਤੋਂ ਗੁਜ਼ਰਦਾ ਏ। ਉਹਦੇ ਜ਼ਿਹਨ 'ਚ ਮੁਖਤਲਿਫ ਤਰ੍ਹਾਂ ਦੇ ਸਵਾਲ ਜਨਮ ਲੈ ਰਹੇ ਹੁੰਦੇ ਨੇ ਜਿਨ੍ਹਾਂ ਦੇ ਜਵਾਬਾਤ ਮਿਲਣਾ ਉਹਦੇ ਲਈ ਜ਼ਰੂਰੀ ਹੁੰਦਾ ਏ ਤਾਂ ਕਿ ਉਹਦੀ ਜ਼ਿਹਨੀ ਤਸਕੀਨ ਹੋ ਸਕੇ। ਐਸੇ ਨਾਜ਼ੁਕ ਵਕਤ 'ਚ ਵਾਲਿਦੈਨ ਹੀ ਉਹਨਾਂ ਦੇ ਬਿਹਤਰੀਨ ਦੋਸਤ ਅਤੇ ਸਾਥੀ ਸਾਬਿਤ ਹੋ ਸਕਦੇ ਨੇ। ਸਾਥੀਓ, ਤੁਹਾਡੀ ਤਵੱਜਾ ਅਤੇ ਮੁਹੱਬਤ ਬੱਚੇ ਦੀ ਸ਼ਖਸੀਅਤ ਨੂੰ ਇਤਮਾਦ ਬਖਸ਼ਦੀ ਏ ਅਤੇ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਅੰਦਾਜ਼ ਨਾਲ ਗੁਜ਼ਾਰਨਾ ਸਿੱਖ ਜਾਂਦਾ ਏ। ਆਖਿਰ 'ਚ ਮੈਂ ਕਹਿਣਾ ਚਾਹਾਂਗੀ ਕਿ ਆਪਣੇ ਬੱਚਿਆਂ ਦੇ ਨਾਲ ਮਿਲ ਕੇ ਘਰ 'ਚ ਦੁਆ ਵੀ ਕਰੋ। ਖੁਦਾ ਬਾਪ ਦੇ ਮੁਤਲਿਕ ਬੱਚਿਆਂ ਨੂੰ ਦੱਸੋ ਕਿ ਉਹ ਹੀ ਸਾਡੇ ਨਜਾਤ ਦਹਿੰਦਾ ਨੇ। ਅਗਰ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਯਿਸੂ ਮਸੀਹ ਨੂੰ ਕਬੂਲ ਕਰਾਂਗੇ ਤਾਂ ਫਿਰ ਅਸੀਂ ਨਜਾਤ ਪਾਵਾਂਗੇ। ਸਾਥੀਓ, ਅਗਰ ਤੁਸੀਂ ਆਪਣੇ ਬੱਚਿਆਂ ਨੂੰ ਇਹ ਸਾਰੀਆਂ ਗੱਲਾਂ ਸਿਖਾਓਗੇ ਤਾਂ ਫਿਰ ਯਕੀਨਨ ਉਹ ਦੂਸਰਿਆਂ ਦੇ ਲਈ ਵੀ ਅੱਛਾ ਨਮੂਨਾ ਸਾਬਿਤ ਹੋਣਗੇ। ਸੋ ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇਹ ਖੂਬਸੂਰਤ ਗੀਤ ਸੁਣਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آو اپنے دلاں نوں تیار کریے تے خدا دے کلام نوں سنیے۔
یسوع مسیح دے بابرکت نام وچ سارے ساتھیاں نوں سلام۔ ساتھیو، ہن ویلے کہ اسی خداوند دے کلام نوں سنیے، آو ساتھیو اسی اپنی روحانی زندگی دی ترقی دے لئی خداوند دے کلام نوں سنیے۔ ساتھیو، اج اسی بائبل مقدس چوں ایلی سردار کاہن دے بارے پڑھاں گے، جدا ذکر سانوں بائبل مقدس دے پرانے عہد نامے وچ پڑھن نوں ملدا ہے۔ ساتھیو، اگر اسی بائبل مقدس دے پرانے عہد نامے وچ سیموئل دی پہلی کتاب ایدے پہلے باب تو لے کے 14ویں باب تک پڑھیے تے سانوں ایتھے ایلی سردار کاہن دے بارے پڑھن نوں ملے گا۔ یاد رکھو کہ ایلی نام دا جڑا مطلب ہے، او اے خدا بلند و بالا ہے، خدا ہی عزت جلال دا خدا ہے۔ ساتھیو، ایلی سردار کاہن دا تعلق لاوی دے قبیلے چوں سی تے بائبل مقدس وچ تقریباً انہاں دا ذکر 27 مرتبہ کیتا گیا ہے۔ سو جدوں اسی کتاب مقدس نوں، یعنی کہ بائبل مقدس نوں پڑھنے ہاں، تے سانوں پتہ چلدا ہے کہ ایلی سردار کاہن ہارون کاہن دے چوتھے بیٹے اتمر دے خاندان توں سی تے بنی اسرائیل دا قاضی تے کاہن جدوں آ مقرر ہویا، اس ویلے توں وہ خیمہ اجتماع وچ رہن لگا۔ ایلی سردار کاہن دی ابتدائی زندگی بڑی ہی مذہبی زندگی سی تے جدوں انہاں نے خدا دی خدمت کرن دا فیصلہ کیتا، جدوں انہاں نے کہانت دے کام نوں قبول کیتا، اسی ویکھنے کہ اس ویلے انہاں نے اپنے آپ نوں مکمل طور نال خدا دے لئی وقف کر دیتا۔ انہاں نے اپنے آپ نوں مکمل طور نال خدا دے ہتھاں وچ دے دیتا تے خدا نے وی انہاں نوں قبول کیتا۔ خداوند نے نہ صرف انہاں نوں برکت دتی بلکہ انہاں دے وسیلے نال دوجیاں نوں وی برکت دتی۔ ਬਹੁਤ ਸਾਰੇ ਲੋਕਾਂ ਨੇ ਇਹਨਾਂ ਦੇ ਜ਼ਰੀਏ ਖੁਦਾ ਦੀ ਰਾਹ ਨੂੰ ਪਹਿਚਾਣਿਆ। ਪਰ ਸਾਥੀਓ, ਅਸੀਂ ਵੇਖਦੇ ਹਾਂ ਕਿ ਏਲੀ ਸਰਦਾਰ ਕਾਹਿਨ ਜਦੋਂ ਬਾਪ ਬਣਿਆ, ਉਸ ਵੇਲੇ ਇਹਨਾਂ ਨੇ ਆਪਣੇ ਬੱਚਿਆਂ ਦੀ ਉਸ ਤਰ੍ਹਾਂ ਰਹਿਨਵਾਈ ਜਾਂ ਉਸ ਤਰ੍ਹਾਂ ਤਰਬੀਅਤ ਨਾ ਕੀਤੀ ਜਿਵੇਂ ਕਿ ਇਹਨਾਂ ਨੂੰ ਕਰਨੀ ਚਾਹੀਦੀ ਸੀ। ਸੋ ਇੱਕ ਤਰ੍ਹਾਂ ਨਾਲ ਆ ਇੱਕ ਨਾਕਾਮ ਬਾਪ ਸਾਬਿਤ ਹੋਏ। ਜਦੋਂ ਏਲੀ ਸਰਦਾਰ ਕਾਹਿਨ ਦੇ ਬੱਚੇ ਵੱਡੇ ਹੋਏ, ਉਸ ਵੇਲੇ ਉਹਨਾਂ ਨੇ ਬੁਰੀਆਂ ਰਾਵਾਂ ਨੂੰ ਅਪਣਾਇਆ ਤੇ ਉਹਨਾਂ ਦੀ ਵਜ੍ਹਾ ਤੋਂ ਇਹਨਾਂ ਦੇ ਈਮਾਨ ਤੇ ਵੀ ਫਰਕ ਪਿਆ, ਅਸਰ ਹੋਇਆ, ਜਿਸ ਵਜ੍ਹਾ ਤੋਂ ਆ ਈਮਾਨ ਵਿੱਚ ਡਾਵਾਂਡੋਲ ਹੋਏ ਤੇ ਖੁਦਾਵੰਦ ਉਸ ਵੇਲੇ ਇਹਨਾਂ ਤੋਂ ਬੜਾ ਹੀ ਨਾਰਾਜ਼ ਹੋਇਆ ਜਦੋਂ ਇਹਨਾਂ ਨੇ ਬਾਪ ਦੀ ਜ਼ਿੰਮੇਵਾਰੀ ਨੂੰ ਪੂਰਾ ਨਾ ਕੀਤਾ। ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਬੇਸ਼ੱਕ ਏਲੀ ਸਰਦਾਰ ਕਾਹਿਨ ਲੋਕਾਂ ਵਾਸਤੇ ਤੇ ਬਰਕਤ ਤੇ ਤਰੱਕੀ ਦਾ ਸਬਬ ਠਹਿਰਿਆ, ਪਰ ਇਹਨੇ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਨਾ ਕੀਤੀ। ਆ ਕਮਜ਼ੋਰ ਦਿਲ ਬਾਪ ਤੇ ਬਾਪ ਦੀ ਜ਼ਿੰਮੇਦਾਰੀਆਂ ਵਿੱਚ ਨਾਕਾਮ ਸਾਬਿਤ ਹੋਏ। ਸਾਥੀਓ, ਏਲੀ ਸਰਦਾਰ ਕਾਹਿਨ ਨੂੰ ਆ ਸ਼ਰਫ ਹਾਸਿਲ ਸੀ ਕਿ ਉਹ ਕਹਾਨਤ ਦਾ ਕੰਮ ਖੁਦਾ ਦੀ ਹੈਕਲ ਵਿੱਚ ਕਰ ਸਕਣ। ਤੇ ਸਾਥੀਓ, ਅਸੀਂ ਵੇਖਿਆ ਕਿ ਸਰਦਾਰ ਕਾਹਿਨ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਹੁੰਦਾ ਸੀ। ਸੋ ਹੈਕਲ ਵਿੱਚ ਸਰਦਾਰ ਕਾਹਿਨ ਦੀ ਆਪਣੀ ਇੱਕ ਅਹਿਮੀਅਤ ਹੁੰਦੀ ਸੀ। ਔਰ ਫਿਰ ਅਸੀਂ ਵੇਖਿਆ ਕਿ ਇਸ ਤੋਂ ਇਲਾਵਾ ਏਲੀ ਲੋਕਾਂ ਦੇ ਲਈ ਕਾਜ਼ੀ ਵੀ ਮੁਕਰਰ ਹੋਇਆ, ਉਹ ਲੋਕਾਂ ਦਾ ਇਨਸਾਫ਼ ਵੀ ਕਰਦਾ ਸੀ। ਸੋ ਅਗਰ ਵੇਖਿਆ ਜਾਏ ਕਿ ਹੈਕਲ ਵਿੱਚ ਜਾਂ ਲੋਕਾਂ ਵਿੱਚ ਤਾਂ ਉਹਨੇ ਬੜੀ ਅੱਛੀ ਖਿਦਮਤ ਸਰਅੰਜਾਮ ਦਿੱਤੀ, ਪਰ ਆਪਣੇ ਖਾਨਦਾਨ ਵੱਲ ਉਹਨੇ ਜ਼ਿਆਦਾ ਤਵੱਜਾ ਨਾ ਦਿੱਤੀ, ਆਪਣੇ ਬੱਚਿਆਂ ਨੂੰ ਉਹਨੇ ਨਜ਼ਰਅੰਦਾਜ਼ ਕੀਤਾ, ਉਹਨਾਂ ਨੂੰ ਬੁਰੀ ਹਰਕਤ ਤੋਂ ਮਨ ਨਾ ਕੀਤਾ, ਜਿਹਦੀ ਵਜ੍ਹਾ ਤੋਂ ਉਹਨੂੰ ਅਤੇ ਉਹਦੇ ਬੱਚਿਆਂ ਨੂੰ ਨੁਕਸਾਨ ਉਠਾਉਣਾ ਪਿਆ ਅਤੇ ਉਹਨਾਂ ਦੀ ਵਜ੍ਹਾ ਤੋਂ ਪੂਰੀ ਕੌਮ ਨੂੰ ਵੀ ਪਰੇਸ਼ਾਨੀ ਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਏਲੀ ਸਰਦਾਰ ਕਾਹਿਨ ਨੂੰ ਆਪਣੇ ਬੱਚਿਆਂ ਦੇ ਨਾਲ ਬੜੀ ਮੁਹੱਬਤ ਸੀ। ਇਹਦੇ ਦੋ ਬੇਟੇ ਸਨ, ਇੱਕ ਦਾ ਨਾਮ ਫਨੀ ਤੇ ਦੂਜੇ ਦਾ ਨਾਮ ਫਨੀਆਸ ਸੀ। ਏਲੀ ਸਰਦਾਰ ਕਾਹਿਨ ਨੂੰ ਆਪਣੇ ਆਹ ਦੋਵੇਂ ਬੱਚੇ ਬੜੇ ਪਿਆਰੇ ਸਨ, ਮਗਰ ਅਫਸੋਸ ਦੀ ਗੱਲ ਹੈ ਕਿ ਉਹ ਖੁਦਾ ਦੀ ਬਜਾਏ ਇਹਨਾਂ ਦੀ ਜ਼ਿਆਦਾ ਇੱਜ਼ਤ ਕਰਦਾ ਸੀ, ਇਹਨਾਂ ਨਾਲ ਜ਼ਿਆਦਾ ਮੁਹੱਬਤ ਰੱਖਦਾ ਸੀ, ਅਤੇ ਇਸ ਵਜ੍ਹਾ ਤੋਂ ਉਹਨੇ ਕਦੀ ਵੀ ਆਪਣੇ ਬੱਚਿਆਂ ਨੂੰ ਬੁਰੀ ਹਰਕਤ ਤੋਂ ਮਨਾ ਨਾ ਕੀਤਾ। ਏਲੀ ਸਰਦਾਰ ਕਾਹਿਨ ਦੇ ਬੱਚੇ, ਯਾਨੀ ਕਿ ਇਹਦੇ ਦੋਵੇਂ ਬੇਟੇ, ਜ਼ਨਾਕਾਰੀ ਹਰਾਮਕਾਰੀ ਵਰਗੇ ਕੰਮਾਂ ਵਿੱਚ ਪਏ ਹੋਏ ਸਨ ਅਤੇ ਇਸ ਬਦਕਾਰੀ ਦੀ ਵਜ੍ਹਾ ਤੋਂ ਖੁਦਾਵੰਦ ਏਲੀ ਸਰਦਾਰ ਕਾਹਿਨ ਤੋਂ ਖਫਾ ਹੋਇਆ, ਨਾਰਾਜ਼ ਹੋਇਆ। ਖੁਦਾਮਦ ਨੇ ਸੈਮੂਅਲ ਦੇ ਜ਼ਰੀਏ, ਜਿਹੜਾ ਕਿ ਇੱਕ ਛੋਟਾ ਬੱਚਾ ਹੀ ਸੀ, ਉਹਦੇ ਜ਼ਰੀਏ ਇਹਦੇ ਤੱਕ ਆ ਪੈਗਾਮ ਪਹੁੰਚਾਇਆ ਕਿ ਉਹ ਆਪਣੇ ਕਾਰ ਦੀ ਖਬਰਗਿਰੀ ਕਰੇ, ਆਪਣੇ ਬੱਚਿਆਂ ਨੂੰ ਵੇਖੇ, ਉਹਨਾਂ ਨੂੰ ਬੁਰੀਆਂ ਰਾਵਾਂ ਤੋਂ ਦੂਰ ਰੱਖੇ, ਬੁਰੀ ਹਰਕਤ ਤੋਂ ਉਹਨਾਂ ਨੂੰ ਮਨ੍ਹਾ ਕਰੇ। ਪਰ ਇਹਨੇ ਇਸ ਆਗਾਹੀ ਦੇ ਪੈਗਾਮ ਨੂੰ ਜ਼ਿਆਦਾ ਤਵੱਜਾ ਨਾ ਦਿੱਤੀ। ਸੋ ਇਸ ਵਜ੍ਹਾ ਤੋਂ ਅਸੀਂ ਵੇਖਦੇ ਕਿ ਨਾ ਸਿਰਫ ਇਹਦੇ ਬੇਟੇ ਗੁਨਾਹ ਵਿੱਚ ਮਰੇ, ਬਲਕਿ ਅਸੀਂ ਵੇਖਦੇ ਕਿ ਇਹਨੂੰ ਵੀ ਇਹਦੇ ਗੁਨਾਹ ਦੀ ਸਜ਼ਾ ਮਿਲੀ। ਜਦੋਂ ਏਲੀ ਸਰਦਾਰ ਕਾਹਿਨ ਬੁੱਢਾ ਹੋ ਗਿਆ, ਉਸ ਵੇਲੇ ਉਹਦੀ ਨਜ਼ਰ ਵੀ ਘੱਟ ਹੋ ਗਈ, ਤੇ ਜਿਸ ਵੇਲੇ ਆ ਬੁੱਢਾ ਹੋ ਗਿਆ, ਕਮਜ਼ੋਰ ਹੋ ਗਿਆ, ਇਹਦੀ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ, ਉਸ ਵੇਲੇ ਫਲਸਤੀਆ ਨੇ ਇਸਰਾਇਲ ਦੇ ਨਾਲ ਜੰਗ ਸ਼ੁਰੂ ਕਰ ਦਿੱਤੀ। ਤੇ ਜਦੋਂ ਇਸਰਾਇਲ ਤੇ ਫਲਸਤੀ ਆਪਸ ਵਿੱਚ ਲੜਨ ਦੇ ਸਨ, ਉਸ ਵੇਲੇ ਕੁਝ ਇਸਰਾਇਲੀਆਂ ਨੇ ਅਹਿਦ ਦਾ ਸੰਦੂਕ ਖੈਮਾ ਇਜਤਮਾ ਤੋਂ ਚੁੱਕ ਕੇ ਲਸ਼ਕਰਗਾਹ ਵਿੱਚ ਲੈ ਗਏ, ਜਦਕਿ ਖੁਦਾਵੰਦ ਦਾ ਆ ਹੁਕਮ ਸੀ ਕਿ ਕੋਈ ਵੀ ਅਹਿਦ ਦੇ ਸੰਦੂਕ ਨੂੰ ਹੱਥ ਨਾ ਲਾਏ, ਨਾ ਛੂਏ। ਪਰ ਉਹਨਾਂ ਨੇ ਇਲੀ ਸਰਦਾਰ ਕਾਹਿਨ ਦੀ ਪਰਵਾਹ ਨਾ ਕੀਤੀ, ਉਹਦੇ ਕੋਲੋਂ ਇਜਾਜ਼ਤ ਨਾ ਲਈ, ਕਿਉਂਕਿ ਉਹਨਾਂ ਦੇ ਦਿਲਾਂ ਵਿੱਚ ਹੁਣ ਉਹਦੇ ਲਈ ਇੱਜ਼ਤ ਨਾ ਰਹੀ, ਕਿਉਂਕਿ ਇਲੀ ਸਰਦਾਰ ਕਾਹਿਨ ਆਪਣੇ ਬੱਚਿਆਂ ਨੂੰ ਸਹੀ ਰਾਹ ਦੀ ਤਾਲੀਮ ਨਹੀਂ ਦੇ ਪਾਇਆ ਸੀ, ਜਿਹਦੀ ਵਜ੍ਹਾ ਤੋਂ ਉਹਦਾ ਰੁਤਬਾ, ਉਹਦੀ ਇੱਜ਼ਤ ਲੋਕਾਂ ਦੀ ਨਜ਼ਰਾਂ ਵਿੱਚ ਘੱਟ ਹੋ ਗਈ। ਔਰ ਫਿਰ ਸਾਥੀ, ਉਸ ਵੇਲੇ ਉਸ ਜੰਗ ਦੇ ਦੌਰਾਨ ਇਲੀ ਸਰਦਾਰ ਕਾਹਿਨ ਅਤੇ ਉਹਦੇ ਬੇਟੇ ਹਲਾਕ ਹੋ ਗਏ, ਔਰ ਫਿਰ ਉਹ ਜੰਗ ਵੀ ਇਸਰਾਇਲੀ ਹਾਰ ਗਏ। ਸੋ ਸਾਥੀ, ਅਸੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਇੱਕ ਖਾਨਦਾਨ ਦੂਜਿਆਂ ਦੇ ਲਈ ਮੁਸੀਬਤ ਅਤੇ ਪਰੇਸ਼ਾਨੀ ਦਾ ਬਾਇਸ ਬਣਿਆ, ਕੌਮ ਦੇ ਲਈ ਸ਼ਿਕਸਤ ਦਾ ਬਾਇਸ ਬਣਿਆ। ਸੋ ਅੱਜ ਸੋਚਣ ਦੀ ਅਤੇ ਸਮਝਣ ਦੀ ਗੱਲ ਆਏ ਕਿ ਅਸੀਂ ਆਪਣੇ ਖਾਨਦਾਨਾਂ ਨੂੰ ਵੇਖੀਏ। ਇਲੀ ਸਰਦਾਰ ਕਾਹਿਨ ਦੀ ਜ਼ਿੰਦਗੀ ਸਾਡੇ ਵਾਸਤੇ ਆਗਾਹੀ ਦਾ ਪੈਗਾਮ ਰੱਖਦੀ ਹੈ ਕਿ ਅਗਰ ਅਸੀਂ ਗੁਨਾਹ ਕਰਾਂਗੇ ਤਾਂ ਫਿਰ ਅਸੀਂ ਆਪਣੇ ਗੁਨਾਹਾਂ ਵਿੱਚ ਮਰਾਂਗੇ, ਪਰ ਅਗਰ ਅਸੀਂ ਖੁਦਾ ਦੇ ਰਾਹਾਂ 'ਤੇ ਚੱਲਾਂਗੇ ਤਾਂ ਫਿਰ ਅਸੀਂ ਜ਼ਿੰਦਗੀ ਪਾਵਾਂਗੇ। ਸਾਥੀਓ, ਯਾਦ ਰੱਖੋ ਕਿ ਘਰ ਦਾ ਸਰਬਰਾਹ ਕਾਹਿਨ ਦੀ ਹੈਸੀਅਤ ਰੱਖਦਾ ਹੈ, ਅਤੇ ਘਰ ਦੇ ਸਰਬਰਾਹ ਨੂੰ ਆ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਖੁਦਾ ਦਾ ਖਾਦਮ ਜਾਣੇ ਅਤੇ ਆਪਣੇ ਖਾਨਦਾਨ ਨੂੰ ਖੁਦਾ ਦੇ ਕਦਮਾਂ ਵਿੱਚ ਲੈ ਕੇ ਆਏ। ਘਰ ਦੇ ਸਰਬਰਾਹ ਨੂੰ ਆ ਚਾਹੀਦਾ ਕਿ ਉਹ ਆਪਣੇ ਖਾਨਦਾਨ ਦੇ ਅਫਰਾਦ ਨੂੰ ਵੇਖੇ, ਉਹਨਾਂ ਦੀ ਰੂਹਾਨੀ ਜ਼ਿੰਦਗੀ ਨੂੰ ਪਰਖੇ। ਅਗਰ ਉਹ ਆਪਣੇ ਖਾਨਦਾਨ ਵਿੱਚ ਰੂਹਾਨੀਅਤ ਦੀ ਕਮੀ ਪਾਉਂਦਾ ਹੈ, ਤਾਂ ਉਹਨੂੰ ਆ ਚਾਹੀਦਾ ਕਿ ਉਹ ਸੁਬਾਹ ਸ਼ਾਮ ਖੁਦਾ ਦੇ ਅੱਗੇ ਦੁਆ ਕਰੇ ਅਤੇ ਆਪਣੇ ਖਾਨਦਾਨ ਨੂੰ ਵੀ ਖੁਦਾ ਦੇ ਚਰਨਾਂ ਵਿੱਚ ਲੈ ਕੇ ਆਏ, ਖੁਦਾ ਦੇ ਕਲਾਮ ਦੇ ਮੁਤਾਬਿਕ ਉਹਨਾਂ ਦੀ ਤਰਬੀਅਤ ਕਰੇ, ਰਹਿਨਮਾਈ ਕਰੇ, ਤਾਂ ਕਿ ਨਾ ਸਿਰਫ਼ ਉਹ ਖੁਦ ਬਲਕਿ ਉਹਦਾ ਖਾਨਦਾਨ ਵੀ ਗੁਨਾਹ ਤੋਂ, ਬੁਰਾਈ ਤੋਂ ਦੂਰ ਰਹੇ। ਸਾਥੀਓ, ਅੱਜ ਮੈਂ ਅਤੇ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਖਾਨਦਾਨ ਨੂੰ ਵੇਖੀਏ। ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਨਾ ਸਿਰਫ ਆਪਣੀ ਰੂਹਾਨੀ ਜ਼ਿੰਦਗੀ ਨੂੰ ਵੇਖਣ, ਬਲਕਿ ਆਪਣੇ ਬੱਚਿਆਂ 'ਤੇ ਵੀ ਧਿਆਨ ਕਰਨ। ਅਗਰ ਸਾਡੇ ਬੱਚੇ ਬੁਰੇ ਕੰਮਾਂ ਨੂੰ ਅਪਣਾਏ ਹੋਏ ਨੇ, ਅਗਰ ਉਹ ਬੁਰੀ ਆਦਤਾਂ ਵਿੱਚ ਪਏ ਹੋਏ ਨੇ, ਅਗਰ ਉਹ ਬੁਰੀਆਂ ਰਾਹਾਂ 'ਤੇ ਚੱਲਦੇ ਨੇ, ਤਾਂ ਫਿਰ ਅਸੀਂ ਉਹਨਾਂ ਨੂੰ ਬੁਰੇ ਕੰਮ ਕਰਨ ਤੋਂ ਰੋਕੀਏ, ਉਹਨਾਂ ਨੂੰ ਮਨ੍ਹਾ ਕਰੀਏ ਕਿ ਉਹ ਬੁਰੇ ਕੰਮਾਂ ਵਿੱਚ, ਗੁਨਾਹ ਵਾਲੇ ਕੰਮਾਂ ਵਿੱਚ ਹਿੱਸਾ ਨਾ ਲੈਣ, ਬਲਕਿ ਉਹਦੇ ਤੋਂ ਕਿਨਾਰਾ ਕਰਨ, ਆਪਣੇ ਆਪ ਨੂੰ ਦੂਰ ਰੱਖਣ। ਸਾਥੀਓ, ਸਾਨੂੰ ਚਾਹੀਦਾ ਕਿ ਅਸੀਂ ਆਪਣੇ ਖਾਨਦਾਨ ਨੂੰ ਬਾਈਬਲ ਮੁਕੱਦਸ 'ਚੋਂ ਆ ਗੱਲ ਦੱਸੀਏ ਕਿ ਖੁਦਾ ਦੇ ਫਜ਼ਲ ਨਾਲ ਹੀ ਅਸੀਂ ਬਚਾਏ ਜਾਂਦੇ ਹਾਂ, ਜਦਕਿ ਜਿਹੜੀ ਜਾਨ ਗੁਨਾਹ ਕਰਦੀ ਏ ਉਹ ਮਰਦੀ ਏ, ਗੁਨਾਹ ਦੀ ਮਜ਼ਦੂਰੀ ਜਿਹੜੀ ਏ ਉਹ ਮੌਤ ਏ। ਸੋ ਜਦੋਂ ਅਸੀਂ ਆਪਣੇ ਆਪ ਨੂੰ, ਆਪਣੇ ਖਾਨਦਾਨ ਨੂੰ ਗੁਨਾਹ ਤੋਂ ਦੂਰ ਰੱਖਾਂਗੇ, ਬਦੀ ਤੋਂ ਬਚੇ ਰਹਾਂਗੇ, ਉਸ ਵੇਲੇ ਯਕੀਨਨ ਖੁਦਾ ਦਾ ਫਜ਼ਲ ਸਾਡੇ ਤੋਂ ਹੋਏਗਾ ਅਤੇ ਸਾਨੂੰ ਬਚਾਏਗਾ। ਸਾਥੀਓ, ਸਾਡੀ ਸਰਫਰਾਜ਼ੀ, ਸਾਡੀ ਕਾਮਯਾਬੀ ਖੁਦਾਵੰਦ ਵਿੱਚ ਪਾਈ ਜਾਂਦੀ ਏ। ਸੋ ਅੱਜ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾਵੰਦ ਸਾਡੇ ਨਾਲ ਰਿਫਾਕਤ ਰੱਖਣਾ ਚਾਹੁੰਦਾ ਹੈ, ਖੁਦਾ ਚਾਹੁੰਦਾ ਕਿ ਅਸੀਂ ਉਹਦੀ ਕੁਰਬਤ ਵਿੱਚ ਰਹੀਏ, ਅਤੇ ਆ ਉਸ ਵੇਲੇ ਹੀ ਹੋਏਗਾ ਜਦੋਂ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਖਾਨਦਾਨ ਨੂੰ ਗੁਨਾਹ ਤੋਂ ਦੂਰ ਰੱਖਾਂਗੇ ਅਤੇ ਉਹਦੀ ਰਾਸਤਾਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਾਂਗੇ। ਸਾਥੀਓ, ਜਦੋਂ ਏਲੀ ਕਾਹਿਨ ਨੇ ਆਪਣੇ ਬੱਚਿਆਂ ਨੂੰ ਇਸ ਗੱਲ ਦੀ ਹਦਾਇਤ ਨਾ ਕੀਤੀ ਕਿ ਉਹ ਬੁਰੇ ਰਾਵਾਂ ਨੂੰ ਤਰਕ ਕਰਨ, ਅਸੀਂ ਵੇਖਦੇ ਕਿ ਖੁਦਾਵੰਦ ਨੇ ਉਹਦੇ ਨਾਲ ਰਿਫਾਕਤ ਰੱਖਣਾ ਛੱਡ ਦਿੱਤਾ, ਖੁਦਾ ਉਹਦੇ ਤੋਂ ਦੂਰ ਚਲਾ ਗਿਆ, ਕਿਉਂਕਿ ਖੁਦਾ ਅਤੇ ਏਲੀ ਦੇ ਦਰਮਿਆਨ ਗੁਨਾਹ ਦੀ ਦੀਵਾਰ ਖੜੀ ਹੋ ਗਈ। ਸੋ ਯਾਦ ਰੱਖੋ ਕਿ ਗੁਨਾਹ ਦੀ ਵਜ੍ਹਾ ਤੋਂ ਅਸੀਂ ਖੁਦਾ ਦੀ ਆਵਾਜ਼ ਨੂੰ ਸੁਣ ਨਹੀਂ ਸਕਦੇ, ਖੁਦਾ ਤੱਕ ਪਹੁੰਚ ਨਹੀਂ ਸਕਦੇ। ਅਗਰ ਅਸੀਂ ਅਚਾਨਕ ਖੁਦਾਵੰਦ ਸਾਨੂੰ ਆਪਣੀ ਰਿਫਾਕਤ ਵਿੱਚ ਰੱਖੇ, ਅਸੀਂ ਖੁਦਾ ਦੀ ਕੁਰਬਤ ਨੂੰ ਪਾਈਏ, ਅਤੇ ਉਹ ਫਿਰ ਅਸੀਂ ਆਪਣੇ ਗੁਨਾਹਾਂ ਨੂੰ ਤਰਕ ਕਰੀਏ, ਆਪਣੇ ਆਪ ਨੂੰ, ਆਪਣੇ ਖਾਨਦਾਨ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਬਚਾਈਏ, ਅਤੇ ਖੁਦਾ ਦੇ ਹੁਕਮਾਂ 'ਤੇ ਅਮਲ ਕਰੀਏ, ਉਹਦੀ ਰਾਸਤਾਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰੀਏ, ਕਿਉਂਕਿ ਖੁਦਾ ਤਾਲਾ ਵਿੱਚ ਹੀ ਸਾਡੀ ਜ਼ਿੰਦਗੀ ਪਾਈ ਜਾਂਦੀ ਹੈ, ਭਲਾਈ ਪਾਈ ਜਾਂਦੀ ਹੈ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਖੁਦਾ ਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖੋ, ਨਾ ਸਿਰਫ ਤੁਸੀਂ ਆਪਣੇ ਆਪ ਨੂੰ ਬਲਕਿ ਆਪਣੇ ਖਾਨਦਾਨ ਨੂੰ ਵੀ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰੱਖੋ, ਅਤੇ ਆਪਣੇ ਘਰਾਂ ਸਮੇਤ ਖੁਦਾ ਦੀ ਇਬਾਦਤ ਕਰੋ, ਖੁਦਾ ਦੇ ਨਾਮ ਦੀ ਤਮਜੀਦ ਕਰੋ ਤਾਂ ਕਿ ਖੁਦਾਮ ਤੁਹਾਨੂੰ ਅਤੇ ਤੁਹਾਡੇ ਖਾਨਦਾਨ ਨੂੰ ਬਰਕਤ ਦੇਵੇ। ਸੋ ਸਾਥੀਓ, ਆਓ ਅੱਜ ਅਸੀਂ ਖੁਦਾਮ ਦੇ ਅੱਗੇ ਦੁਆ ਕਰੀਏ ਕਿ ਖੁਦਾਮ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ ਅਤੇ ਅਸੀਂ ਉਹਦੇ ਵਿੱਚ ਕਾਇਮ ਰਹਿੰਦੇ ਹੋਏ ਹਾਂ, ਉਹਦੇ ਕੋਲੋਂ ਬਹੁਤ ਸਾਰੇ ਬਰਕਤਾਂ ਨੂੰ ਪਾਉਣ ਵਾਲੇ ਬਣੀਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਇਸ ਗੱਲ ਦਾ ਇਕਰਾਰ ਕਰਨੇ ਹਾਂ, ਅਸੀਂ ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੇ ਵਿੱਚ ਕਮਜ਼ੋਰੀਆਂ ਨੇ, ਖਾਮੀਆਂ ਨੇ। ਇਹ ਖੁਦਾਵੰਦ, ਤੂੰ ਆਪਣੇ ਫਜ਼ਲ ਨਾਲ ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਪਾਕ ਸਾਫ਼ ਕਰ ਅਤੇ ਤੌਫੀਕ ਦੇ ਕਿ ਅਸੀਂ ਨਾ ਸਿਰਫ਼ ਆਪਣੇ ਆਪ ਨੂੰ ਬਲਕਿ ਆਪਣੇ ਖਾਨਦਾਨ ਨੂੰ ਵੀ ਤੇਰੇ ਕਦਮਾਂ ਵਿੱਚ ਰੱਖੀਏ। ਇਹ ਖੁਦਾਵੰਦ, ਸਾਨੂੰ ਆਪਣੇ ਕਲਾਮ ਦੇ ਨਾਲ ਭਰ ਦੇ ਤਾਂ ਕਿ ਅਸੀਂ ਗੁਨਾਹਾਂ ਤੋਂ ਦੂਰ ਰਹੀਏ ਅਤੇ ਤੇਰੇ ਕੋਲੋਂ ਬਰਕਤ ਬਰਕਤ ਪਾ ਸਕੀਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਨੂੰ ਤੂੰ ਆਪਣੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਤਾਂ ਫਰਮਾ ਅਤੇ ਫਜ਼ਲ ਬਖਸ਼ ਕੇ ਅਸੀਂ ਹਮੇਸ਼ਾ ਤੇਰੇ ਕਲਾਮ 'ਤੇ ਅਮਲ ਕਰੀਏ ਅਤੇ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਗੁਨਾਹ ਤੋਂ ਦੂਰ ਰੱਖੀਏ। ਕਿਉਂਕਿ ਇਹ ਖੁਦਾਵੰਦ, ਤੂੰ ਆ ਚਾਹੁੰਦਾ ਹੈ ਕਿ ਅਸੀਂ ਤੇਰੇ ਕਲਾਮ 'ਤੇ ਅਮਲ ਕਰਦੇ ਹੋਏ ਹਾਂ, ਤੇਰੇ ਹੀ ਨਾਮ ਨੂੰ ਇੱਜ਼ਤ ਜਲਾਲ ਦੇਈਏ। ਇਸ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।